You're with SBS Radio. Find more great stories in your language at sbs.com.au. You're with SBS Radio.
ਦੋਸਤੋ, ਮੱਲਿਕਾ ਪੁਖਰਾਜ ਦੇ ਇਸ ਅਮਰ ਗੀਤ ਨਾਲ ਬਸੰਤ ਦੇ ਖੁਸ਼ਨੁਮਾ ਰੰਗ ਹੋਰ ਸ਼ੋਖ ਅਤੇ ਮਾਦਕ ਸੁਗੰਧੀਆਂ ਹੋਰ ਸੁਹਾਵਣੀਆਂ ਹੋ ਜਾਂਦੀਆਂ ਨੇ। ਇਹ ਗੀਤ ਬੇਸ਼ੱਕ ਪੰਜਾਬੀ ਭਾਸ਼ਾ ਦਾ ਨਾ ਹੋ ਕੇ ਉਰਦੂ ਜ਼ਬਾਨ ਦਾ ਹੈ, ਲੇਕਿਨ ਇਸ ਨੂੰ ਗਾਉਣ ਵਾਲੀ ਮੱਲਿਕਾ ਪੁਖਰਾਜ ਭਾਰਤੀ ਅਤੇ ਪਾਕਿਸਤਾਨੀ ਪੰਜਾਬ ਦੇ ਸਾਂਝੇ ਵਿਰਸੇ, ਕਲਾ ਅਤੇ ਤਹਿਜ਼ੀਬ ਦੀ ਇੱਕ ਮਹਾਨ ਸ਼ਖਸੀਅਤ ਅਤੇ ਲਾਸਾਨੀ ਝੰਡਾ ਬਰਦਾਰ ਸੀ। ਕਸ਼ਮੀਰੀ ਪਿਛੋਕੜ ਦੀ ਇਸ ਗਾਇਕਾ ਨੇ ਆਪਣੀ ਜ਼ਿਆਦਾਤਰ ਜ਼ਿੰਦਗੀ ਪੰਜਾਬ ਦੇ ਲਾਹੌਰ ਸ਼ਹਿਰ ਵਿੱਚ ਗੁਜ਼ਾਰੀ ਅਤੇ ਉੱਥੋਂ ਦੇ ਰੇਡੀਓ ਪਾਕਿਸਤਾਨ ਅਤੇ ਪਾਕਿਸਤਾਨ ਟੈਲੀਵਿਜ਼ਨ ਦੇ ਜ਼ਰੀਏ ਸਰਹੱਦ ਪਾਰ ਪੰਜਾਬੀਆਂ ਦੀਆਂ ਜ਼ਿੰਦਗੀਆਂ ਵਿੱਚ ਬਸੰਤ ਦੇ ਨਜ਼ਾਰਿਆਂ ਨੂੰ ਆਪਣੀ ਇਸ ਅਮਰ ਗਾਇਕੀ ਨਾਲ ਉਕੇਰਿਆ। ਹਾਜ਼ਰੀ ਲੋ, ਫਿਰ ਬਸੰਤ ਆਈ। ਉੱਤਰ ਭਾਰਤ ਵਿੱਚ ਦੇਸੀ ਕੈਲੰਡਰ ਮੁਤਾਬਕ ਮਾਘ ਮਹੀਨੇ ਦੀਆਂ ਚਾਨਣੀਆਂ ਰਾਤਾਂ ਦੇ ਪੰਜਵੇਂ ਦਿਹਾੜੇ ਨੂੰ ਬਸੰਤ ਪੰਚਮੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਆਪਣੇ ਸੁਹਾਵਣੇ ਰੂਪ ਰੰਗ ਕਰਕੇ ਬਸੰਤ ਨੂੰ ਰੁੱਤਾਂ ਦਾ ਰਾਜਾ ਯਾਨੀ ਰਿਤੂ ਰਾਜ ਵੀ ਕਿਹਾ ਜਾਂਦਾ ਹੈ। ਪੰਜਾਬ ਵਿੱਚ ਖਾਸ ਤੌਰ 'ਤੇ ਬਸੰਤ ਪੰਚਮੀ ਦਾ ਦਿਹਾੜਾ ਦੋ ਭਾਵਨਾਵਾਂ ਨੂੰ ਅਹਿਮੀਅਤ ਦਿੰਦਾ ਹੈ। ਪਹਿਲੀ ਤਾਂ ਇਹ ਕਿ ਸਿਆਲ ਵਿੱਚ ਬੀਜੀ ਸਰੋਂ ਬਸੰਤ ਪੰਚਮੀ ਤੱਕ ਪੱਕ ਜਾਂਦੀ ਹੈ ਅਤੇ ਇਸ ਦੇ ਗੂੜੇ ਪੀਲੇ ਫੁੱਲ ਖੇਤਾਂ ਵਿੱਚ ਇੰਜ ਹਿਲੋਰਾ ਮਾਰ ਰਹੇ ਹੁੰਦੇ ਨੇ ਮਨੋ ਪੰਜਾਬ ਇੱਕ ਸੋਹਣੀ ਸੁਨੱਖੀ ਮੁਟਿਆਰ ਹੋਵੇ ਜਿਹੜੀ ਇੱਕ ਖੁੱਲ੍ਹੀ ਡੁੱਲੀ ਸੁਨਹਿਰੀ ਰੰਗ ਦੀ ਚੁੰਨੀ ਦੀ ਬੁੱਕਲ ਮਾਰ ਕੇ ਹਰੇ ਭਰੇ ਖੇਤਾਂ ਵਿੱਚ ਗਿੱਧਾ ਪਾਉਂਦੀ ਹੋਵੇ। ਅਤੇ ਜੇ ਗਿੱਧਾ ਪਾਉਣਾ ਹੋਵੇ ਤਾਂ ਫਿਰ ਬੋਲੀਆਂ ਤੋਂ ਬਗੈਰ ਗੱਲ ਨਹੀਂ ਬਣਦੀ। ਇਹ ਹੈ ਬਸੰਤ ਪੰਚਮੀ ਦਾ ਦੂਜਾ ਮਹੱਤਵ। ਤੁਸੀਂ ਸੋਚ ਰਹੇ ਹੋਵੋਗੇ ਕਿਵੇਂ? ਉਹ ਇੰਜ ਕਿ ਜਦ ਮੌਸਮ ਸਰਦੀ ਤੋਂ ਗਰਮੀ ਦਾ ਆਪਣੀ ਤਬਦੀਲੀ ਦਾ ਸਫ਼ਰ ਸ਼ੁਰੂ ਕਰਦਾ ਹੈ ਅਤੇ ਉਸਦਾ ਪਹਿਲਾ ਪੜਾਅ ਹੁੰਦਾ ਹੈ ਬਸੰਤ ਪੰਚਮੀ। ਸੀਤ ਹਵਾਵਾਂ ਨੂੰ ਅਲਵਿਦਾ ਕਹਿੰਦੀ ਹੋਈ ਹਲਕੇ ਹਲਕੇ ਨਿੱਘ ਵਾਲੀ ਹਵਾ ਉਨ੍ਹਾਂ ਹੀ ਖੇਤਾਂ ਵਿੱਚ ਹੁਣ ਘੁੰਮਣ ਘੇਰੀਆਂ ਪਾਉਣ ਲੱਗ ਪੈਂਦੀ ਹੈ। ਜਿੱਥੇ ਸੁਨਹਿਰੀ ਚੁੰਨੀ ਦੀ ਬੁੱਕਲ ਮਾਰੇ ਪੰਜਾਬ ਰੂਪੀ ਮੁਟਿਆਰ ਗਿੱਧਾ ਪਾਉਣ ਨੂੰ ਬੇਕਰਾਰ ਹੋ ਰਹੀ ਹੋਵੇ, ਹੁਣ ਉੱਥੇ ਮੌਸਮੀ ਬਦਲਾਵ ਨਾਲ ਨਿੱਘੀਆਂ ਹਵਾਵਾਂ ਵਗਣ ਦੇ ਨਾਲ ਉਹਨਾਂ ਵਿੱਚੋਂ ਸੁਰ ਬਣ ਕੇ ਬੋਲੀਆਂ ਚੌਗਿਰਦੇ ਵਿੱਚ ਗੂੰਜਦੀਆਂ ਨੇ। ਲਓ ਫਿਰ ਪੈ ਗਿਆ ਨਾ ਪੰਜਾਬ ਵਿੱਚ ਬਸੰਤ ਪੰਚਮੀ ਅਤੇ ਕੁਦਰਤ ਦਾ ਗਿੱਧਾ। ਬਸੰਤ ਪੰਚਮੀ ਬਾਰੇ ਇੱਕ ਪੰਜਾਬੀ ਦੀ ਕਹਾਵਤ ਮਸ਼ਹੂਰ ਹੈ, ਆਈ ਬਸੰਤ ਪਾਲਾ ਉੜੰਤ, ਪਾਲਾ ਯਾਨੀ ਠੰਡ। ਤੁਸੀਂ ਗੌਰ ਕੀਤਾ ਹੋਵੇਗਾ ਕਿ ਬਸੰਤ ਪੰਚਮੀ ਤੋਂ ਬਾਅਦ ਹਰ ਦਿਨ ਉੱਤਰੀ ਭਾਰਤ ਵਿੱਚ ਸਰਦੀ ਵਿੱਚ ਕਮੀ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ 40 ਦਿਨਾਂ ਬਾਅਦ ਆਉਣ ਵਾਲੇ ਹੋਲੀ ਦੇ ਤਿਉਹਾਰ 'ਤੇ ਬਾਕਾਇਦਾ ਗਰਮੀ ਦਾ ਆਰੰਭ ਹੋ ਜਾਂਦਾ ਹੈ। ਇਸੇ ਗਰਮੀ ਕਰਕੇ ਖੇਤਾਂ ਵਿੱਚ ਸਰੋਂ ਦੀ ਫਸਲ ਪੱਕਣੀ ਸ਼ੁਰੂ ਹੋ ਜਾਂਦੀ ਹੈ ਅਤੇ ਪੀਲੇ ਜਾਂ ਸੁਨਹਿਰੀ ਰੰਗ ਨਾਲ ਸਾਡਾ ਆਲਾ ਦੁਆਲਾ ਸੱਜ ਜਾਂਦਾ ਹੈ। ਉੱਤਰੀ ਭਾਰਤ ਵਿੱਚ ਬਸੰਤ ਪੰਚਮੀ ਦੇ ਤਿਉਹਾਰ 'ਤੇ ਪੀਲੇ ਰੰਗ ਦਾ ਖਾਸ ਮਹੱਤਵ ਹੁੰਦਾ ਹੈ। ਲੋਕ ਪੀਲੇ ਕੱਪੜੇ ਪਾਉਂਦੇ ਨੇ ਅਤੇ ਉਸ ਦੇ ਨਾਲ ਹੀ ਮਜ਼ਾ ਲੈਂਦੇ ਨੇ ਪੀਲੇ ਰੰਗ ਦੇ ਹਲਵੇ ਯਾਨੀ ਕੜਾਹ ਜਾਂ ਮਿੱਠੇ ਚੌਲ ਯਾਨੀ ਜ਼ਰਦੇ ਦਾ। ਪੀਲੇ ਰੰਗ ਦੀਆਂ ਇਹਨਾਂ ਮਿੱਠੀਆਂ ਸੌਗਾਤਾਂ ਨੂੰ ਬਸੰਤ ਪੰਚਮੀ ਉੱਤੇ ਖਾਣਾ ਸ਼ਗਨ ਮੰਨਿਆ ਜਾਂਦਾ ਹੈ ਅਤੇ ਇਹਨਾਂ ਦਾ ਪ੍ਰਸ਼ਾਦ ਵੀ ਮੰਦਰਾਂ, ਮਸੀਤਾਂ, ਗੁਰਦੁਆਰਿਆਂ ਵਿੱਚ ਚੜ੍ਹਾਇਆ ਜਾਂਦਾ ਹੈ। ਕਈ ਥਾਵਾਂ 'ਤੇ ਪੀਲੇ ਕੜਾਹ ਜਾਂ ਜ਼ਰਦੇ ਦਾ ਲੰਗਰ ਵੀ ਲਾਇਆ ਜਾਂਦਾ ਹੈ। ਦੋਸਤੋ, ਜੇ ਮੰਦਰਾਂ, ਗੁਰਦੁਆਰਿਆਂ, ਮਸੀਤਾਂ ਵਿੱਚ ਪ੍ਰਸਾਦ ਅਤੇ ਲੰਗਰ ਦੀ ਗੱਲ ਹੋਈ ਤਾਂ ਦੱਸਦੇ ਚੱਲੀਏ ਕਿ ਬਸੰਤ ਪੰਚਮੀ ਦਾ ਭਾਰਤੀ ਧਾਰਮਿਕ ਪੱਧਤੀ ਵਿੱਚ ਬੜਾ ਰੋਚਕ ਅਤੇ ਉੱਗੜਵਾਂ ਬਿਰਤਾਂਤ ਹੈ। ਬਸੰਤ ਬਾਰੇ ਸਿੱਖ ਧਰਮ ਦੇ ਮੋਢੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕਲਮ ਤੋਂ ਨਿਕਲੀ ਵਡਮੁੱਲੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਸੱਜਿਤ ਹੈ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ, ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ। ਯਾਨੀ ਹੇ ਨਾਨਕ, ਬਸੰਤ ਉਹਨਾਂ ਦਿਲਾਂ ਵਿੱਚ ਹੈ ਜਿਨ੍ਹਾਂ ਵਿੱਚ ਰੱਬ ਦਾ ਵਾਸ ਹੈ। ਬਸੰਤ ਰੁੱਤ ਦਾ ਮਹੱਤਵ ਸਿੱਖ ਧਰਮ ਦੇ ਸੰਗੀਤ ਵਿੱਚ ਇਤਨਾ ਡੂੰਘਾ ਹੈ ਕਿ ਬਸੰਤ ਦੀ ਬਾਣੀ ਨੂੰ ਇੱਕ ਖਾਸ ਰਾਗ, ਜਿਸ ਨੂੰ ਰਾਗ ਬਸੰਤ ਕਿਹਾ ਜਾਂਦਾ ਹੈ, ਵਿੱਚ ਗਾਇਆ ਜਾਂਦਾ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਜੀ ਨੇ ਰਿਤੁਰਾਜ ਬਸੰਤ ਉੱਤੇ ਲਿਖੀ ਇਸ ਇਲਾਹੀ ਬਾਣੀ ਨੂੰ ਰਾਗ ਬਸੰਤ ਵਿੱਚ ਬਖੂਬੀ ਗਾਇਆ ਹੈ।
ਨਾਨਕ ਤੇਨਾ ਬਸੰਤ ਹੈ, ਨਾਨਕ ਤੇਨਾ ਬਸੰਤ ਹੈ, ਜਿਨ ਘਰ ਵਸਿਆ ਕੰਤ। ਜਿਨ ਘਰ ਵਸਿਆ ਕਰ ਵਸਿਆ ਕੰਤ, ਨਾਨਕ ਤੇ ਨਾਮ ਸੰਤ, ਨਾਨਕ ਤੇ ਨਾਮ ਸੰਤ।
ਇਸ ਤੋਂ ਇਲਾਵਾ ਪੰਜਵੇਂ ਗੁਰੂ ਸ਼੍ਰੀ ਅਰਜਨ ਦੇਵ ਜੀ ਨੇ ਬਸੰਤ ਕੀ ਵਾਰ ਦੀ ਰਚਨਾ ਕੀਤੀ, ਜਿਸ ਨੂੰ ਬਸੰਤ ਪੰਚਮੀ ਵਾਲੇ ਦਿਹਾੜੇ ਗੁਰਦੁਆਰਿਆਂ ਵਿੱਚ ਗਾਇਆ ਜਾਂਦਾ ਹੈ। ਹਿੰਦੂ ਧਾਰਮਿਕ ਮਾਨਤਾਵਾਂ ਮੁਤਾਬਕ ਇਹ ਦਿਹਾੜਾ ਦੇਵੀ ਸਰਸਵਤੀ ਨੂੰ ਸਮਰਪਿਤ ਹੁੰਦਾ ਹੈ। ਦੇਵੀ ਦੁਰਗਾ ਦਾ ਇੱਕ ਸਰੂਪ ਸਰਸਵਤੀ ਗਿਆਨ, ਵਿੱਦਿਆ, ਕਲਾ ਅਤੇ ਵਿਵੇਕ ਦੀ ਦਾਤੀ ਮੰਨੀ ਜਾਂਦੀ ਹੈ। ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਉੱਤਰ ਪ੍ਰਦੇਸ਼, ਬਿਹਾਰ ਅਤੇ ਮੱਧ ਪ੍ਰਦੇਸ਼ ਵਰਗੇ ਭਾਰਤ ਦੇ ਹਿੰਦੀ ਭਾਸ਼ੀ ਸੂਬਿਆਂ ਵਿੱਚ ਸਰਸਵਤੀ ਪੂਜਾ ਦੇ ਰੂਪ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਅਤੇ ਇਸ ਦਿਹਾੜੇ ਦੀ ਅਹਿਮੀਅਤ ਛੋਟੇ ਬੱਚਿਆਂ ਦੀ ਤਾਲੀਮ ਦਾ ਆਰੰਭ ਕਰਨ ਦੇ ਨਾਲ ਵੀ ਸੰਬੰਧਿਤ ਹੈ। ਬਸੰਤ ਪੰਚਮੀ ਨੂੰ ਹਿੰਦੂ ਧਰਮ ਵਿੱਚ ਨਿੱਕੇ ਬੱਚਿਆਂ ਦਾ ਹੱਥ ਫੜ ਕੇ ਸਭ ਤੋਂ ਪਹਿਲੇ ਅੱਖਰ ਸਰਸਵਤੀ ਪੂਜਾ ਕਰਨ ਤੋਂ ਬਾਅਦ ਉਹਨਾਂ ਕੋਲੋਂ ਲਿਖਵਾਏ ਜਾਂਦੇ ਨੇ ਅਤੇ ਅਰਦਾਸ ਕੀਤੀ ਜਾਂਦੀ ਹੈ ਕਿ ਦੇਵੀ ਸਰਸਵਤੀ ਬੱਚਿਆਂ ਨੂੰ ਵਿੱਦਿਆ ਅਤੇ ਵਿਵੇਕ ਨਾਲ ਨਵਾਜ਼ੇ। ਦੋਸਤੋ, ਭਾਰਤ ਵਿੱਚ ਇਸਲਾਮ ਦਾ ਕੱਟੜਪੰਥੀ ਨਹੀਂ ਬਲਕਿ ਸੂਫੀਆਨਾ ਰੂਪ ਰੰਗ ਹੋਣ ਕਰਕੇ ਬਸੰਤ ਪੰਚਮੀ ਦਾ ਤਿਉਹਾਰ ਸਾਡੇ ਬਹੁਤ ਸਾਰੇ ਮੁਸਲਮਾਨ ਭੈਣ ਭਾਈ ਵੀ ਜੋਸ਼ੋ ਖਰੋਸ਼ ਨਾਲ ਮਨਾਉਂਦੇ ਨੇ। ਦਿੱਲੀ ਅਤੇ ਅਵਧ ਯਾਨੀ ਲਖਨਊ ਦੇ ਇਰਦ ਗਿਰਦ ਦੇ ਇਲਾਕਿਆਂ ਵਿੱਚ ਬਸੰਤ ਦਾ ਮੁਸਲਮਾਨ ਪਰਿਵਾਰਾਂ ਵਿੱਚ ਵੀ ਓਨਾ ਹੀ ਜਜ਼ਬਾ ਹੁੰਦਾ ਹੈ ਜਿੰਨਾ ਕਿਸੇ ਹਿੰਦੂ ਜਾਂ ਸਿੱਖ ਦੇ ਘਰ। ਦਿੱਲੀ ਦੇ ਹਰਦਿਲ ਅਜ਼ੀਜ਼ ਅਵਧੀ ਭਾਸ਼ਾ ਦੇ ਉੱਘੇ ਸ਼ਾਇਰ ਅਤੇ ਸੰਗੀਤਕਾਰ ਅਮੀਰ ਖੁਸਰੋ ਨੇ ਬਸੰਤ ਉੱਤੇ ਆਪਣੇ ਪੀਰੋ ਮੁਰਸ਼ਦ ਹਜ਼ਰਤ ਨਿਜ਼ਾਮੂਦੀਨ ਔਲੀਆ ਦੀ ਸ਼ਾਨ ਵਿੱਚ ਐਸੀ ਸ਼ਾਇਰੀ ਲਿਖੀ ਹੈ ਜਿਸ ਨੂੰ ਕਵਾਲੀ ਦੀ ਤਰਜ਼ ਵਿੱਚ ਸੁਣ ਕੇ ਅਤੇ ਰੂਹ ਭਿੱਜ ਜਾਂਦੀ ਹੈ। ਹਜ਼ਰਤ ਨਿਜ਼ਾਮੂਦੀਨ ਔਲੀਆ ਵਿੱਚ ਅਕੀਦਤ ਰੱਖਣ ਵਾਲੇ ਚਿਸ਼ਤੀ ਤਨਜ਼ੀਮ ਦੇ ਸੂਫੀ ਮੁਸਲਮਾਨ ਦਿੱਲੀ ਦੀ ਨਿਜ਼ਾਮੂਦੀਨ ਦਰਗਾਹ ਵਿੱਚ ਬਸੰਤ ਨੂੰ ਬਹੁਤ ਸ਼ਿੱਦਤ ਨਾਲ ਮਨਾਉਂਦੇ ਨੇ। ਅਮੀਰ ਖੁਸਰੋ ਨੇ ਕਈ ਮਸ਼ਹੂਰ ਸੂਫੀਆਨਾ ਗੀਤ ਲਿਖੇ ਨੇ ਜਿਨ੍ਹਾਂ ਵਿੱਚੋਂ ਫੂਲ ਰਹੀ ਸਰਸੋਂ ਸਕਲਬਨ ਅਤੇ ਆਂਜ ਰਚੋ ਹੈ ਬਸੰਤ ਨਿਜ਼ਾਮ ਘਰ ਖਾਸ ਤੌਰ 'ਤੇ ਬਸੰਤ ਨਾਲ ਸੰਬੰਧਿਤ ਨੇ। ਉਸਤਾਦ ਅਫਸਰ ਹੁਸੈਨ ਖਾਨ ਦੀ ਆਵਾਜ਼ ਵਿੱਚ ਪੇਸ਼ ਹੈ ਬਸੰਤ ਪੰਚਮੀ ਦਾ ਇਹ ਗੀਤ।
ਆਜ ਰਚੋ ਹੈ ਬਸੰਤ
ਦੇ ਨਾਲ ਹੀ ਭਾਰਤੀ ਤੇ ਪਾਕਿਸਤਾਨੀ ਪੰਜਾਬ ਦੇ ਅੰਬਰਾਂ ਉੱਤੇ ਬਸੰਤ ਪਤੰਗਾਂ ਨਾਲ ਆਪਣੀ ਹਾਜ਼ਰੀ ਲਵਾਉਂਦੀ ਹੈ। ਬਸੰਤ ਪੰਚਮੀ ਦੇ ਦਿਹਾੜੇ ਪਤੰਗਬਾਜ਼ੀ ਦੀ ਰਵਾਇਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਪਾਈ ਗਈ। ਇਤਿਹਾਸ ਦੇ ਵਰਕੇ ਫਰੋਲੀਏ ਤੇ ਪਤਾ ਚੱਲਦਾ ਹੈ ਕਿ 19ਵੀਂ ਸਦੀ ਵਿੱਚ ਮਹਾਰਾਜਾ ਰਣਜੀਤ ਸਿੰਘ ਲਾਹੌਰ ਸਲਤਨਤ ਵਿੱਚ ਬਸੰਤ ਪੰਚਮੀ ਨੂੰ ਬਹੁਤ ਸ਼ਿੱਦਤ ਤੇ ਜਜ਼ਬੇ ਨਾਲ ਮਨਾਉਂਦੇ ਸਨ। ਬਸੰਤ ਪੰਚਮੀ ਦੇ ਤਿਉਹਾਰ ਉੱਤੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਇਸ ਤਿਉਹਾਰ ਨੂੰ ਮਨਾਉਣ ਲਈ ਸ਼ੇਰੇ ਪੰਜਾਬ 2000 ਰੁਪਏ ਦੀ ਭੇਟਾ ਦਿੰਦੇ ਸਨ। ਧਾਰਮਿਕ ਤਾਲਮੇਲ ਅਤੇ ਨਿਰਪੱਖਤਾ ਵਿੱਚ ਯਕੀਨ ਰੱਖਣ ਵਾਲੇ ਮਹਾਰਾਜਾ ਰਣਜੀਤ ਸਿੰਘ ਮੰਦਰਾਂ ਅਤੇ ਸੂਫੀ ਦਰਗਾਹਾਂ ਨੂੰ ਵੀ ਭੁੱਲਦੇ ਨਹੀਂ ਸਨ ਅਤੇ ਉਹਨਾਂ ਨੂੰ ਵੀ ਬਸੰਤ ਮਨਾਉਣ ਲਈ ਦਾਨ ਦਿੰਦੇ ਸਨ ਅਤੇ ਨਾਲ ਹੀ ਲਾਹੌਰ ਸਲਤਨਤ ਦੇ ਅੰਬਰਾਂ ਵਿੱਚ ਹਿਲੋਰਾਂ ਮਾਰਦੀਆਂ ਪਤੰਗਾਂ ਦੀਆਂ ਡੋਰਾਂ ਨੂੰ ਤੁਣਕਾ ਵੀ ਦਿੰਦੇ ਸਨ। ਕਿਹਾ ਜਾਂਦਾ ਹੈ ਕਿ ਪੰਜਾਬ ਵਿੱਚ ਬਸੰਤ ਦੇ ਮੌਕੇ 'ਤੇ ਪਤੰਗਬਾਜ਼ੀ ਦੀ ਰੀਤ ਮਹਾਰਾਜਾ ਰਣਜੀਤ ਸਿੰਘ ਵੱਲੋਂ ਸ਼ੁਰੂ ਕੀਤੇ ਗਏ ਪਤੰਗਬਾਜ਼ੀ ਦੇ ਮੁਕਾਬਲਿਆਂ ਤੋਂ ਤੁਰੀ ਸੀ। ਇਹ ਰੀਤ ਅੰਮ੍ਰਿਤਸਰ ਔਰ ਲਾਹੌਰ ਵਿੱਚ ਅੱਜ ਦੀ ਤਾਰੀਖ ਵਿੱਚ ਵੀ ਕਾਇਮ ਹੈ, ਪਰ ਅਫਸੋਸ ਕਿ ਲਾਹੌਰ ਵਿੱਚ ਬਸੰਤ ਦਾ ਤਿਉਹਾਰ ਸਿਆਸੀ ਅਤੇ ਫਿਰਕਾਪ੍ਰਸਤ ਸੋਚ ਦੀ ਭੇਂਟ ਚੜ੍ਹਦੇ ਹੋਏ ਵਿਸਰਦਾ ਜਾ ਰਿਹਾ ਹੈ। ਸੋ ਬਸੰਤ ਪੰਚਮੀ ਦੇ ਤਿਉਹਾਰ 'ਤੇ SBS ਪੰਜਾਬੀ ਵੱਲੋਂ ਅਨੇਕਾਂ ਸ਼ੁਭਕਾਮਨਾਵਾਂ ਅਤੇ ਦੁਆਵਾਂ ਕਿ ਤੁਹਾਡੀ ਜ਼ਿੰਦਗੀ ਵੀ ਰੁੱਤਾਂ ਦੇ ਰਾਜੇ ਬਸੰਤ ਵਾਂਗ ਖੁਸ਼ਨੁਮਾ ਅਤੇ ਸੁਗੰਧਿਤ ਰਹੇ। ਹਾਜ਼ਰੀਨ, ਸਾਡੀ ਇਸ ਪੇਸ਼ਕਾਰੀ ਬਾਰੇ ਜੇ ਤੁਸੀਂ ਵਿਚਾਰ ਵਟਾਂਦਰਾ ਕਰਨਾ ਚਾਹੋ ਤਾਂ ਪ੍ਰੋਗਰਾਮ ਚੱਲਦੇ ਦੌਰਾਨ 0442-9962-63 'ਤੇ SMS ਭੇਜ ਸਕਦੇ ਹੋ ਜਾਂ ਫਿਰ ਸਾਡੇ ਫੇਸਬੁੱਕ ਪੇਜ 'ਤੇ ਵੀ ਕਮੈਂਟ ਕਰ ਸਕਦੇ ਹੋ। SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ।
SBS Radio. Tell us what you think. Rate this podcast on iTunes. It helps other people to find us.
Want to hear more stories like this? Listen on Apple Podcasts, Google Podcasts, Spotify, or wherever you get your podcasts from.